ਅਰਦਾਸਾਂ ਕਰ ਰਿਹਾ ਭਾਈ ਮਨ ਸੁੱਖ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਉਸਦਾ ਬੇੜਾ ਬੰਨੀ ਲਗਾਇਆ, ਬੇੜਾ ਪਾਰ ਕੀਤਾ। ਜਿਹੜੀ ਸਾਖੀ ਕਹਾਣੀ ਤੁਲਸਾ ਦਾਸੀ ਦੀ ਆਉਂਦੀ ਹੈ ਕਿ ਮਾਤਾ ਜੀ ਨੇ ਕਿਹਾ ਭੋਜਨ ਤਿਆਰ ਹੈ, ਠੰਡਾ ਹੋ ਰਿਹਾ, ਜਗਾ ਲਿਆ ਨਾਨਕ ਜੀ ਨੂੰ, ਸੁੱਤੇ ਹੋਏ ਨੇ। ਦਾਸੀ ਅੰਦਰ ਗਈ, ਮਨ ਸੰਕੋਚ ਵਿੱਚ ਭਰ ਗਿਆ ਕਿ ਚੱਦਰ ਲਈ ਹੈ, ਆਰਾਮ ਵਿੱਚ ਲੇਟੇ ਹੋਏ ਨੇ, ਜਗਾਉਣ ਦਾ ਮਨ ਨਹੀਂ ਕੀਤਾ। ਬਾਹਰ ਫਿਰ ਆ ਗਈ, ਬਾਹਰ ਆ ਗਈ। ਮਾਂ ਜੀ ਨੇ ਕਿਹਾ ਕੀ ਗੱਲ, ਜਗਾ ਆਈ ਹੈ, ਲੈ ਆਈ ਹੈ? ਕਹਿੰਦੀ ਨਹੀਂ, ਜਗਾਇਆ ਨਹੀਂ, ਬੜੀ ਸੋਹਣੀ ਨੀਂਦ ਆਈ ਹੈ, ਤੈਨੂੰ ਕਿਹਾ ਨਾ ਜਗਾ ਕੇ ਲਿਆ। ਦੂਸਰੀ ਵਾਰ ਗਈ ਤਾਂ ਵੀ ਨਹੀਂ ਜਗਾਇਆ, ਭੈ ਨਾਲ ਸੰਕੋਚ ਨਾਲ ਭਰ ਗਈ। ਫਿਰ ਮਾਂ ਜੀ ਨੇ ਗੁੱਸਾ ਕੀਤਾ, ਤੀਸਰੀ ਵਾਰ ਗਈ ਤੇ ਸੋਚਦੀ ਹੈ ਮੈਂ ਨਾਨਕ ਜੀ ਦੇ ਚਰਨਾਂ ਨੂੰ ਪਰਸਣ ਲਈ ਤਰਸਦੀ ਰਹਿੰਦੀ ਹਾਂ, ਅੱਜ ਤਾਂ ਮਾਂ ਜੀ ਵਾਰ ਵਾਰ ਭੇਜ ਰਹੇ ਨੇ ਕਿ ਜਾ ਜਾ ਜਗਾ, ਅਤੇ ਉਹ ਚਾਦਰ ਲੈ ਕੇ ਆਰਾਮ ਕਰ ਰਹੇ ਨੇ, ਸੁੱਤੇ ਹੋਏ ਨੇ। ਮੈਂ ਕਿਉਂ ਨਾ ਚਰਨਾਂ ਵਾਲੇ ਪਾਸੇ ਚਰਨਾਂ ਨੂੰ ਮਸਤਕ ਲਗਾ ਲਵਾਂ, ਹੱਥ ਲਗਾਉਣ ਨੂੰ ਤਰਸਦੀ ਤੇ ਅੱਜ ਮਸਤਕ ਲਗਾ ਲਵਾਂ। ਜੇ ਗੁੱਸਾ ਕੀਤਾ, ਨਾਰਾਜ਼ ਹੋਏ ਤੇ ਕਵਾਂਗੇ ਮਾਂ ਜੀ ਨੇ ਕਿਹਾ ਸੀ ਜਗਾ ਦਿਓ, ਬਹਾਨਾ ਹੈ ਮੇਰੇ ਪਾਸ। ਜਦ ਗਈ ਚਰਨਾਂ ਵਾਲੇ ਪਾਸਿਓਂ ਚਾਦਰ ਚੁੱਕੀ ਤੇ ਮਸਤਕ ਲਗਾ ਦਿੱਤਾ। ਜਿਹੜਾ ਨਾਮ ਚੱਲ ਰਿਹਾ ਸੀ ਨਾ ਅੰਦਰ, ਜੋ ਗੁਰੂ ਨਾਨਕ ਪਾਤਸ਼ਾਹ ਨੇ ਤੁਲਸਾ ਦਾਸੀ ਨੂੰ ਬਖਸ਼ਿਆ ਸੀ ਨਾਮ, ਕਿ ਜਪਿਆ ਕਰ ਤੇ ਸੁਰਤ ਟਿਕਾ ਕੇ ਜਪਿਆ ਕਰ, ਉਹ ਕਿਰਪਾ ਹੋ ਗਈ। ਜਦੋਂ ਮਸਤਕ ਲਗਾਇਆ ਤੇ ਨਾਮ ਰੋਮ ਰੋਮ ਵਿੱਚ ਸ਼ੁਰੂ ਹੋ ਗਿਆ। ਰੋਮ ਰੋਮ ਵਿੱਚ ਨਾਮ ਦਾ ਰਸ, ਅਗੰਮੀ ਰਸ ਅੰਦਰ ਦਾ ਖੇਲ ਸ਼ੁਰੂ ਹੋ ਗਿਆ। ਉਸ ਰਸ ਦੇ ਨਾਲ ਪਿਆਰ ਨੇ ਹੋਰ ਝਲਕ ਮਾਰੀ, ਪਿਆਰ ਹੋਰ ਲਹਿਰ ਲਹਿਰ ਬਣ ਕੇ ਚੜਿਆ। ਫਿਰ ਦਿਲ ਕੀਤਾ ਹੁਣ ਚੁੰਮ ਲਵਾਂ ਚਰਨਾਂ ਨੂੰ, ਉਹ ਨਾਮ ਦੇ ਨਾਲ ਪਿਆਰ ਪ੍ਰੇਮ ਨਾਲ ਭਰ ਗਈ, ਸਤਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਸਮਾ ਗਿਆ, ਚਰਨਾਂ ਨੂੰ ਚੁੰਮ ਲਿਆ, ਇਤਨਾ ਪਿਆਰ ਵਿੱਚ ਆਈ, ਚਰਨਾਂ ਨੂੰ ਗਲਵੱਕੜੀ ਪਾ ਲਈ, ਚੁੰਮ ਲਿਆ ਚਰਨਾਂ ਨੂੰ। ਹੁਣ ਉਹ ਨਾਮ ਜੋ ਆਤਮ ਤਲ ਤੇ ਪਹਿਲਾਂ ਸਪਰਸ਼ ਨਾਲ ਹੋ ਚੁੱਕਿਆ ਸੀ, ਮਸਤਕ ਲਗਾਉਣ ਨਾਲ ਜੋ ਆਤਮ ਤਲ ਤੇ ਪਹੁੰਚ ਚੁੱਕਿਆ ਨਾਮ, ਹੁਣ ਅਗਲਾ ਝਲਕਾਰਾ ਵਜਿਆ, ਆਤਮਾ ਪਰਮਾਤਮਾ ਨਾਲ ਅਭੇਦ ਹੋ ਗਈ। ਹੁਣ ਵਿਆਪਕ ਪ੍ਰਭੂ ਦੇ ਵਿੱਚ ਉਸ ਦੀ ਲਖਤਾ ਹੋ ਗਈ, ਅੰਦਰੋਂ ਇੱਕ ਹੋ ਗਈ। ਜਦੋਂ ਅੰਦਰਲੀ ਦਿਵ ਦ੍ਰਿਸ਼ਟੀ ਵੀ ਦਿਵਯ ਹੋ ਗਈ, ਦ੍ਰਿਸ਼ਟੀ ਵੀ ਦੇਹ ਤੋਂ ਪਾਰ ਚਲੀ ਗਈ, ਦ੍ਰਿਸ਼ਟੀ ਵੀ ਅਸੀਮ ਹੋ ਗਈ, ਦ੍ਰਿਸ਼ਟੀ ਵੀ ਵਿਆਪਕ ਹੋ ਗਈ, ਤੇ ਕੀ ਵੇਖਦੀ ਹੈ? ਮੇਰੇ ਗੁਰੂ ਨਾਨਕ ਸੁੱਤੇ ਨਹੀਂ, ਇਹ ਤਾਂ ਆਪਣੇ ਸੇਵਕ ਭਾਈ ਮਨ ਸੁੱਖ ਦਾ ਬੇੜਾ ਪਾਰ ਕਰ ਰਹੇ ਨੇ। ਭਾਈ ਮਨ ਸੁੱਖ ਦਾ ਬੇੜਾ ਡੋਲ ਰਿਹਾ, ਉਹ ਬੇੜੇ 'ਚ ਖਲੋਤਾ ਅਰਦਾਸਾਂ ਕਰ ਰਿਹਾ, ਅਤੇ ਮੇਰੇ ਗੁਰੂ ਨਾਨਕ ਜੀ ਤਾਂ ਬੇੜਾ ਪਾਰ ਕਰ ਰਹੇ ਨੇ। ਬਾਵਰਿਆਂ ਵਰਗੀ ਹਾਲਤ ਹੋ ਗਈ, ਅੰਦਰੋਂ ਅੱਖਾਂ ਭਿੱਜੀਆਂ ਨੇ, ਰਸ ਰਸ ਹੋਈ ਨਾਮ, ਪਰ ਭੈ ਹੈ ਮਾਂ ਜੀ ਦਾ। ਬਾਹਰ ਆਈ ਪਰ ਰਹਿ ਨਹੀਂ ਸਕੀ, ਕਹਿੰਦੀ ਮਾਂ ਜੀ ਤੁਸੀਂ ਵੀ ਭੁੱਲ ਗਏ ਅਤੇ ਮੈਂ ਵੀ ਭੁੱਲ ਗਈ, ਤੁਸੀਂ ਵੀ ਅਵੱਗਿਆ ਕੀਤੀ, ਮੈਂ ਵੀ ਅਵੱਗਿਆ ਕੀਤੀ। ਮਾਂ ਜੀ ਕਹਿਣ ਲੱਗੇ ਕਿ, ਕਹਿੰਦੇ ਤੁਸੀਂ ਵੀ ਕਿਹਾ ਨਾਨਕ ਜੀ ਸੁੱਤੇ ਹੋਏ ਨੇ ਅਤੇ ਮੈਂ ਵੀ ਸਮਝਿਆ ਸੁੱਤੇ ਹੋਏ ਨੇ, ਅਤੇ ਕੀ ਗੱਲ ਸੁੱਤੇ ਨਹੀਂ ਸੀ? ਨਹੀਂ ਮਾਂ ਜੀ, ਉਹ ਸੁੱਤੇ ਨਹੀਂ ਸੀ, ਉਹ ਤਾਂ ਉਹ ਦੂਰ ਦਰਾਜ ਸਮੁੰਦਰ ਵਿੱਚ ਆਪਣੇ ਸੇਵਕ ਭਾਈ ਮਨ ਸੁੱਖ ਦਾ ਬੇੜਾ ਪਾਰ ਕਰਨਗੇ। ਸੁੱਤੇ ਨਹੀਂ ਸੀ, ਉਹ ਤਾਂ ਬੇੜਾ ਪਾਰ। ਇਹ ਸੌਣ ਦਾ ਤਾਂ ਸਾਨੂੰ ਲੋਕਾਂ ਨੂੰ ਭਰਮ ਪਾਇਆ ਸੀ ਗੁਰੂ ਨਾਨਕ ਪਾਤਸ਼ਾਹ ਨੇ, ਭਰਮ ਪਾਇਆ ਸੀ। ਪੜਦਾ ਕੀਤਾ ਸੀ ਚੱਦਰ ਦਾ, ਉਹ ਸੁੱਤੇ ਨਹੀਂ ਸੀ। ਸੌਣ ਦਾ ਇੱਕ, ਪੜਦਾ ਕੀਤਾ ਸੀ। ਇਹ ਸਾਖੀ ਮੱਖਣ ਸ਼ਾਹ ਲੋਬਾਣਾ ਸੁਣ ਕੇ ਗਏ ਸੀ। ਇਹ ਖੇਲ ਜਿਹੜਾ ਇਹ ਸਤਿਗੁਰੂ ਦੀ ਸੰਗਤ ਵਿੱਚ ਸਹਿਜੇ ਹੀ ਵਰਤਦਾ ਹੈ, ਸਹਿਜੇ ਵਰਤਦਾ ਹੈ। ਸੰਗਤ ਵਿੱਚ ਆਇਆ ਲਾਭ ਹੋ ਗਏ ਨਾ। ਤੁਸੀਂ ਸੋਚਦੇ ਹੋ ਬੱਚਿਆਂ ਨੂੰ ਕਹਿੰਦੇ ਹੋ ਨਾ ਅੱਜ ਕੱਲ੍ਹ ਕਿ ਰੋਜ਼ ਗੁਰਦੁਆਰੇ ਜਾਇਆ ਕਰ, ਅਤੇ ਬੱਚਿਆਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਰੋਜ਼ ਗੁਰਦੁਆਰੇ ਜਾਣ ਦਾ ਲਾਭ ਕੀ ਹੈ। ਰੋਜ਼ ਪਤਾ ਨਹੀਂ ਲੱਗਦਾ ਲਾਭ ਕੀ ਹੋ ਜਾਣਾ। ਮੱਖਣ ਸ਼ਾਹ ਲੁਬਾਣਾ ਵੀ ਤਾਂ ਸੰਗਤ ਵਿੱਚ ਹੋ ਕੇ ਗਿਆ ਸੀ, ਅਤੇ ਸੰਗਤ ਵਿੱਚ ਇਹ ਕਥਾ ਸੁਣੀ ਸੀ, ਇਹ ਸਾਖੀ ਸੁਣੀ ਸੰਗਤ ਵਿੱਚ, ਅਤੇ ਸੁਣ ਸਾਖੀ ਮਨ ਜਪ ਪਿਆਰ ਭਰੋਸਾ ਹੋ ਗਿਆ, ਪਿਆਰ ਹੋ ਗਿਆ, ਗੁਰੂ ਨਾਲ ਪ੍ਰੀਤ ਬਣ ਗਈ, ਯਾਦ ਆ ਗਈ ਜਦੋਂ ਆਪਣੇ 'ਤੇ ਕਸ਼ਟ ਆਇਆ। ਸੰਗਤ ਵਿੱਚ ਆਉਣ ਦਾ ਇਹੀ ਲਾਭ ਹੋ ਗਿਆ, ਕਿਤਨਾ ਵੱਡਾ ਲਾਭ ਹੋ ਗਿਆ। ਸੁਣਿਆ ਸੀ ਸੰਗਤ ਵਿੱਚ ਕਿ ਭਾਈ ਮਨ ਸੁੱਖ ਦਾ ਬੇੜਾ ਗੁਰੂ ਨਾਨਕ ਪਾਤਸ਼ਾਹ ਨੇ, ਅਤੇ ਹੁਣ ਵੀ ਤਾਂ ਅੱਠਵੀਂ ਜੋਤ ਹੈ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ, ਹੁਣ ਵੀ ਅੱਠਵੀਂ ਜੋਤ, ਅਤੇ ਜੋਤ ਵੀ ਉਹੀ ਜੋ ਗੁਰੂ ਨਾਨਕ ਦੀ ਜੋਤ। ਉਹ ਜੁਗਤ ਸਾਏ ਸਹਿਕਾਇਓ ਫੇਰ ਪਲਟੀ ਹੈ, ਹੁਣ ਅੱਠਵੀਂ ਜੋਤ ਗੁਰੂ ਨਾਨਕ ਦੀ, ਜਿਹੜੇ ਸਾਗਰਾਂ 'ਚੋਂ ਬੇੜਾ ਪਾਰ ਕਰਦੇ ਨੇ ਆਪਣੇ ਸੇਵਕਾਂ ਦਾ। ਅਤੇ ਕਿਉਂ ਨਾ ਮੈਂ ਅਰਦਾਸ ਕਰਾਂ, ਕਿਉਂ ਨਾ ਅਰਦਾਸ ਕਰਾਂ। ਮੱਖਣ ਸ਼ਾਹ ਲੁਬਾਣੇ ਦੇ ਮਨ ਅੰਦਰ ਵੀ ਵਿਸ਼ਵਾਸ ਬਣ ਗਿਆ, ਪਿਆਰ ਬਣ ਗਿਆ ਕਿ ਜੇ ਭਾਈ ਮਨ ਸੁੱਖ ਦਾ ਬੇੜਾ ਪਾਰ ਹੋ ਸਕਦਾ ਤੇ ਮੇਰਾ ਕਿਉਂ ਨਹੀਂ ਬੇੜਾ ਪਾਰ ਹੋ ਸਕਦਾ। ਅਰਦਾਸ ਕਰ ਰਿਹਾ ਉਹੀ ਸ਼ਬਦ। ਹੁਣ ਆਪਣੇ ਆਪਣੇ ਬੇੜੇ ਦੀ ਗੱਲ ਹੈ। ਮੱਖਣ ਸ਼ਾਹ ਲੁਬਾਣਾ ਨੇ ਭਾਈ ਮਨ ਸੁੱਖ ਦੇ ਬੇੜੇ ਦੀ ਅਰਦਾਸ ਨਹੀਂ, ਆਪਣੇ ਬੇੜੇ ਡੋਲਰੇ ਦੀ ਅਰਦਾਸ ਕੀਤੀ। ਪਰ ਤੁਸੀਂ ਵੀ ਕਰੋ, ਕਿਉਂਕਿ ਸਾਡੇ ਵੀ ਜੀਵਨ ਦਾ ਬੇੜਾ ਲਹਿਰਾਂ ਵਿੱਚ ਡੋਲਦਾ ਰਹਿੰਦਾ ਹੈ, ਸਾਗਰ ਵਿੱਚ, ਸੰਸਾਰ ਸਾਗਰ ਵਿੱਚ ਡੋਲਦਾ ਰਹਿੰਦਾ ਹੈ। ਬਾਬਾ ਨਾਮਦੇਵ ਜੀ ਕਹਿੰਦੇ ਨੇ, ਅਨਲ ਬੇੜਾ ਹਉ ਖੇਵ ਨਾ ਸਾਕੋ, ਇਹ ਕਠਨ ਹੈ ਬੇੜਾ ਖੇਵਣਾ, ਮੈਂ ਇਸ ਨੂੰ ਖੇਵ ਨਹੀਂ ਸਕਦਾ, ਚਲਾ ਨਹੀਂ ਸਕਦਾ, ਤੇਰਾ ਪਾਰ ਨਾ ਪਾਇਆ ਬੇਠਲਾ। ਨਾਮਾ ਕਹੇ ਹੋ ਤਰ ਭੀ ਨਾ ਜਾਨੋ, ਮੋਕੋ ਬਾਹਾਂ ਦੇ ਬੇਠਲਾ, ਇਹ ਬੇੜਾ ਮੇਰਾ ਡੁੱਬਦਾ ਜਾ ਰਿਹਾ, ਮੈਨੂੰ ਆਪਣੀ ਬਾਹਾਂ ਦੇ ਸਹਾਰਾ ਦੇ, ਸਹਾਰਾ ਦੇ, ਸਹਾਰਾ ਦੇ। ਇਹ ਆਪਣੇ ਬੇੜੇ ਦੀ ਕਰੋ ਅਰਦਾਸ। ਭਾਈ ਮੱਖਣ ਸ਼ਾਹ ਲੁਬਾਣਾ ਨੇ ਭਾਈ ਮਨ ਸੁੱਖ ਦੀ ਕਥਾ ਸੁਣੀ ਅਤੇ ਆਪਣਾ ਬੇੜਾ ਡੋਲ ਰਿਹਾ, ਉਹਦੇ ਵਿੱਚ ਅਰਦਾਸ ਕਰ ਰਿਹਾ, ਅਤੇ ਅਸੀਂ ਭਾਈ ਮੱਖਣ ਸ਼ਾਹ ਲੁਬਾਣਾ ਦੀ ਕਥਾ ਸੁਣ ਰਹੇ, ਅਸੀਂ ਆਪਣੇ ਬੇੜੇ ਦੀ ਵੀ ਅਰਦਾਸ ਕਰੋ ਨਾਲ। ਅੰਦਰ ਝਾਤੀ ਮਾਰ ਕੇ ਕਿ ਡੋਲ ਰਿਹਾ ਅੰਦਰ ਦਾ ਬੇੜਾ, ਜੀਵਨ ਦਾ ਬੇੜਾ ਲਹਿਰਾਂ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾਵਾਂ ਤ੍ਰਿਸ਼ਨਾਵਾਂ ਦੀਆਂ ਲਹਿਰਾਂ ਵਿੱਚ, ਇਹ ਕਲਯੁੱਗ ਦੀਆਂ ਲਹਿਰਾਂ ਵਿੱਚ, ਇਹ ਕਲਯੁੱਗ ਦੇ ਤੱਤੇ ਝੋਲਿਆਂ ਵਿੱਚ ਡੋਲ ਰਿਹਾ ਬੇੜਾ। ਹਾਂ ਭਾਈ ਮੱਖਣ ਸ਼ਾਹ ਲੁਬਾਣਾ ਅਰਦਾਸ ਕਰ ਰਹੇ ਨੇ। ਇਤਿਹਾਸ ਵਿੱਚ ਲਿਖਿਆ ਹੈ ਕਿ ਮੱਖਣ ਸ਼ਾਹ ਲਵਾਣਾ ਨੇ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਜਿਵੇਂ ਸਤਿਗੁਰਾਂ ਦੀ ਭੇਟ ਰੱਖਿਆ ਤੇ ਅਰਦਾਸ ਕੀਤੀ ਹੈ। ਗਰੀਬ ਨਵਾਜ, ਆਪਦੇ ਸੇਵਕ ਤੋਂ ਆਪਨੇ ਪਾਠ ਕਰਵਾਇਆ, ਕਿਰਪਾ ਕਰੋ, ਇਹ ਬੇੜਾ ਡੋਲ ਰਿਹਾ। ਮੈਂ ਤਾਂ ਆਪ ਜੀ ਦਾ ਓਟ ਆਸਰਾ ਲੈ ਕੇ ਚੱਲਿਆ ਸਾਂ, ਇਹ ਬੇੜਾ ਡੋਲ ਰਿਹਾ ਤੇ ਡੁੱਬ ਰਿਹਾ। ਮਲਾਹਾਂ ਦੇ ਵਸ ਦੀ ਗੱਲ ਨਹੀਂ ਹੈ, ਉਹ ਸ਼ਬਦ ਯਾਦ ਕਰ ਰਿਹਾ ਜੋ ਸੁਣ ਕੇ ਗਿਆ ਸੀ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਰਸਨਾ ਵਾਂਝੀ ਰਹੇ ਆਪਣੇ ਹਿਰਦੇ ਦੀ ਪੁਕਾਰ ਕਿ ਹੀ ਸਤਿਗੁਰੂ ਮੇਰੇ ਅੰਦਰ ਦਾ ਬੇੜਾ, ਜੀਵਨ ਦਾ ਬੇੜਾ ਡੋਲ ਰਿਹਾ। ਮੇਰਾ ਮਨ ਲਹਿਰਾਂ ਵਿੱਚ ਰੋਜ਼ ਡੋਲਦਾ, ਰੋਜ਼ ਰੋਜ਼। ਗੁਰ ਤਾਰ ਤਾਰਨ ਮਾਰਿਆ, ਗੁਰ ਤਾਰ ਤਾਰਨ ਮਾਰਿਆ, ਕਰ ਰਿਹਾ ਮੱਖਣ ਸ਼ਾਹ। ਗਰੀਬ ਨਵਾਜ, ਬੇੜਾ ਪਾਰ ਕਰੋ। ਸਤਿਗੁਰੂ ਨੇ ਰਹਿਮਤ ਕੀਤੀ, ਬੇੜਾ ਲਹਿਰਾਂ ਵਿੱਚੋਂ ਨਿਕਲਿਆ, ਬਰੇਤਿਆਂ ਚੋਂ ਨਿਕਲਿਆ, ਕਿਨਾਰੇ ਲੱਗ ਗਿਆ। ਕਹਿੰਦੇ ਨੇ ਉਸਨੇ ਅਰਦਾਸ ਵਿੱਚ ਸੁੱਖਣਾ ਸੁੱਖੀ ਸੀ। ਗਰੀਬ ਨਵਾਜ, ਮੈਂ 500 ਮੋਹਰਾਂ ਇਸ ਸੁੱਖਣਾ ਦੀਆਂ ਭੇਟਾ ਕਰਾਂਗਾ। ਇਹ ਜੋ ਅਰਦਾਸ ਕਰ ਰਿਹਾ ਹਾਂ, ਇਹ 500 ਮੋਹਰਾਂ ਭੇਟਾ ਕਰਾਂਗਾ ਇਸ ਅਰਦਾਸ ਦੀਆਂ, ਅਤੇ ਜੋ ਮਾਲ ਵਿਕਿਆ ਉਹਦੇ ਵਿੱਚੋਂ ਦਸਵੰਧ ਭੇਟਾ ਕਰਾਂਗਾ। ਜਿਹੜਾ ਸਿੱਖ ਦਸਵੰਧ ਕੱਢਦਾ ਨਾ, ਗੁਰੂ ਦੀ ਨਜ਼ਰ ਉਸ 'ਤੇ ਰਹਿੰਦੀ ਹੈ, ਅਤੇ ਦਸਵਾਂ ਹਿੱਸਾ ਕਮਾਈ 'ਚੋਂ ਜੋ ਦੁਨਿਆਵੀ ਧਨ ਹੈ, ਉਸ ਕਮਾਈ 'ਚੋਂ ਵੀ ਦਸਵਾਂ ਹਿੱਸਾ ਗੁਰੂ ਕੀ ਗੋਲਕ ਵਿੱਚ, ਅਤੇ ਜਿਹੜੀ ਸਵਾਸਾਂ ਦੀ ਪੂੰਜੀ ਹੈ ਇਹਦੇ ਵਿੱਚੋਂ ਵੀ ਦਸਵਾਂ ਹਿੱਸਾ ਗੁਰੂ ਦੀ ਯਾਦ, ਪਰਮਾਤਮਾ ਦੀ ਯਾਦ, ਨਾਮ ਜਪੇ। ਸਵਾਸਾਂ ਦਾ ਦਸਵੰਧ ਵੀ ਜੋ 24 ਘੰਟੇ ਦਾ 2.5 ਘੰਟੇ ਬਣਦਾ, 24 ਘੰਟੇ ਦਾ ਦਸਵੰਧ 2.5 ਘੰਟੇ ਬਣਦਾ। ਇਹ ਦਸਵੰਧ ਅਤੇ ਕਮਾਈ ਦਾ ਦਸਵਾਂ ਹਿੱਸਾ ਦਸਵੰਧ ਗੁਰੂ ਕੀ ਗੋਲਕ ਵਿੱਚ। ਭਾਈ ਨੰਦ ਲਾਲ ਜੀ ਰਹਿਤ ਨਾਮੇ 'ਚ ਕਹਿੰਦੇ ਨੇ, ਦਸਵੰਦ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ, ਤਾਂ ਕਾ ਕਿਛ ਨਾ ਵਿਸਾਏ। ਦਸਵੰਦ ਨਹੀਂ ਦਿੰਦਾ, ਝੂਠ ਬੋਲ ਕੇ ਖਾਂਦਾ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਮੇਰੇ ਸਤਿਗੁਰੂ ਕਹਿੰਦੇ ਨੇ, ਕਹਿ ਗੋਬਿੰਦ ਸਿੰਘ ਲਾਲ ਜੀ, ਤਾਂਕਾ ਕੱਛ ਨਾ ਵਸਾ, ਉਹਦਾ ਵਸਾ ਹੀ ਨਹੀਂ, ਗੁਰੂ ਉਹਦਾ ਵਸਾ ਨਹੀਂ ਕਰਦਾ। ਵਿਸ਼ਵਾਸ ਨਹੀਂ ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ, ਗੁਰੂ ਨਹੀਂ ਵਿਸ਼ਵਾਸ ਕਰਦਾ। ਇਸ ਲਈ ਮਨ ਬਣਾਓ ਦਸਵੰਧ ਕੱਢਣਾ ਸਵਾਸਾਂ ਦਾ ਵੀ ਔਰ ਕਮਾਈ ਦਾ। ਸਤਿਗੁਰੂ ਰਹਿਮਤ ਕਰਨ ਬਲ ਬਖਸ਼ਣ, ਬੇੜਾ ਬੰਨੇ ਲੱਗ ਗਿਆ, ਦਿੱਲੀ ਆਇਆ, ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕਰਨ ਦੀ ਚਾਹ ਇੱਛਾ ਲੈ ਕੇ ਆਇਆ। ਦਿੱਲੀ ਆ ਕੇ ਪਤਾ ਲੱਗਿਆ ਕਿ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸਤਿਗੁਰੂ ਜੀ ਸੱਚਖੰਡ ਚਲੇ ਗਏ ਨੇ, ਦਿਲ ਟੁੱਟ ਗਿਆ। ਕਿਤਨੇ ਦਿਨ ਵੈਰਾਗ ਵਿੱਚ ਰਿਹਾ, ਪੁੱਛਦਾ ਰਿਹਾ ਗੁਰਸਿੱਖਾਂ ਤੋਂ, ਕਿਸੇ ਸਿਆਣੇ ਸਿੱਖ ਨੇ ਦੱਸਿਆ, ਕਿਉਂਕਿ ਸ਼ਾਇਦ ਉਹਨਾਂ ਦਿਨਾਂ ਵਿੱਚ ਹਾਲੇ ਭਾਈ ਦਰਗਾਹ ਮੱਲ ਜੀ ਇੱਥੇ ਹੀ ਸਨ ਉਹਨਾਂ ਦਿਨਾਂ ਵਿੱਚ, ਜਿਨ੍ਹਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰਗੱਦੀ ਗੁਰਿਆਈ ਦੀ ਰਸਮ ਅਦਾ ਕਰਨ ਵਾਸਤੇ ਵਸਤਾਂ ਦਿੱਤੀਆਂ ਸਨ ਕਿ ਬਾਬਾ ਬਕਾਲੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਉਣਾ, ਇਹ ਵਸਤਾਂ ਦਰਗਾਹੀ ਮੱਲ ਜੀ ਨੂੰ ਅੱਠਵੇਂ ਪਾਤਸ਼ਾਹ ਨੇ ਇੱਥੇ ਹੀ ਦਿੱਤੀਆਂ ਸਨ। ਅਤੇ ਦਰਗਾਹ ਮੱਲ ਜੀ ਦਿੱਲੀ ਦੀਆਂ ਸੰਗਤਾਂ ਨੂੰ ਲੈ ਕੇ ਜਿਵੇਂ ਜਿਵੇਂ ਬਾਬਾ ਬਕਾਲੇ ਵਿੱਚ ਸਾਰੇ ਸੋਢੀਆਂ ਨੇ ਜਾ ਕੇ ਆਪਣੀਆਂ ਗੱਦੀਆਂ ਲਗਾ ਲਈਆਂ ਸਨ, ਪਖੰਡੀ ਗੁਰੂ ਬਣ ਬੈਠੇ ਸੀ, 22 ਮੰਜੀਆਂ ਲੱਗ ਗਈਆਂ ਸਨ। ਉਹ ਕਹਿੰਦਾ ਸੀ ਮੇਰੇ ਵਿੱਚ ਜੋਤ ਹੈ ਅੱਠਵੇਂ ਪਾਤਸ਼ਾਹ ਦੀ, ਮੈਂ ਨੌਵਾਂ ਗੁਰੂ ਹਾਂ। ਕੋਈ ਕਹਿੰਦਾ ਸੀ ਮੈਂ ਨੌਵਾਂ ਗੁਰੂ ਹਾਂ। ਸੰਗਤਾਂ ਭੰਬਲ ਭੂਸੇ ਵਿੱਚ ਪੈ ਗਈਆਂ, ਸੰਗਤਾਂ ਨੂੰ ਰਾਹ ਨਹੀਂ ਸੀ ਦਿਸਦਾ। ਇਤਿਹਾਸ ਵਿੱਚ ਲਿਖਿਆ ਕਿ ਦਰਗਾਹ ਮੱਲ ਜੀ ਕੁਛ ਮਹੀਨੇ ਨਹੀਂ ਪਹੁੰਚੇ ਉੱਥੇ, ਵਜ੍ਹਾ ਕੀ ਸੀ ਇਹ ਨਹੀਂ ਕਿਹਾ ਜਾ ਸਕਦਾ। ਇਤਿਹਾਸ ਦੀ ਦ੍ਰਿਸ਼ਟੀ ਹੈ ਕਿ ਦਰਗਾਹ ਮੱਲ ਜੀ ਨੇ ਇਹ ਸੋਚਿਆ ਕਿ ਜਦੋਂ ਤੱਕ ਖਬਰਾਂ ਪਹੁੰਚਣਗੀਆਂ ਬਾਬਾ ਬਕਾਲੇ, ਉਦੋਂ ਤੱਕ ਸੰਗਤਾਂ ਦਾ ਇਕੱਠ ਹੋਵੇਗਾ ਅਤੇ ਸੰਗਤਾਂ ਦੇ ਇਕੱਠ ਵਿੱਚ ਹੀ ਲੈ ਕੇ ਜਾਵਾਂਗਾ ਗੁਰਗੱਦੀ ਦੇਣ ਦੀ ਰਸਮ ਦੀਆਂ ਜੋ ਵਸਤਾਂ ਨੇ। ਰਹੋ ਵਿਚਾਰ ਕਿ ਸਤਿਗੁਰਾਂ ਦੀ ਆਪਣੀ ਮੌਜ ਹੈ, ਆਪਣੀ ਖੇਲ ਹੈ। ਸ਼ਾਇਦ ਦਾਸ ਤਾਂ ਇਹ ਸੋਚਦਾ ਹੈ ਕਿ ਸਿੱਖਾਂ ਦੇ ਉੱਪਰ ਵੀ ਪਰਚਾ ਪਿਆ ਹੋਇਆ ਸੀ ਕਿ ਸਿੱਖ ਵੀ ਪਹਿਚਾਣਦਾ ਹੈ ਕਿ ਨਹੀਂ, ਸੱਚ ਨੂੰ ਪਛਾਣਨ ਦੀ ਨਜ਼ਰ ਬਣੀ ਹੈ ਕਿ ਨਹੀਂ, ਪਿਆਰ ਕਰਨ ਵਾਲਿਆਂ ਦੀ ਪਰਖ ਸੀ, ਇਸ ਮਾਰਗ 'ਤੇ ਚੱਲਣ ਵਾਲਿਆਂ ਦੀ ਵੀ ਪਰਖ ਸੀ। ਇਤਨੇ ਮਹੀਨੇ ਜਦੋਂ ਪਤਾ ਲੱਗਿਆ, ਕਿਸੇ ਗੁਰਮੁਖ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅੰਧੇਰੇ ਵਿੱਚ ਨਹੀਂ ਛੱਡ ਕੇ ਗਏ, ਉਹਨਾਂ ਨੇ ਕਿਹਾ ਜਦੋਂ ਸੰਗਤਾਂ ਨੇ ਬੇਨਤੀ ਕੀਤੀ ਗਰੀਬ ਨਵਾਜ ਆਪ ਦੀ ਜੋਤ ਕਿੱਥੇ ਹੈ, ਅਤੇ ਉਸ ਵੇਲੇ ਉਹਨਾਂ ਨੇ ਬਚਨ ਕੀਤਾ ਸੀ, ਆਓ ਪੜ੍ਹੋ ਇਤਿਹਾਸ ਦਾ ਬਚਨ। ਬਾਬਾ ਬਸੇ ਜਗਰਾਮ ਬਕਾਲੇ, ਬਾਬਾ ਬਸੇ ਜਗਰਾਮ ਬਕਾਲੇ, ਬਾਬਾ ਬਸੇ ਕ੍ਰਿਸ਼ਨ ਸਾਹਿਬ ਨੇ ਇਤਿਹਾਸ ਦੱਸਦਾ ਕਿ ਸਰੀਰ ਨੂੰ ਤਿਆਗਣ ਸਮੇਂ ਆਪਣੀ ਸੱਜੇ ਹੱਥ ਦੀ ਉਂਗਲ ਨੂੰ ਘੁਮਾਇਆ ਸੀ, ਘੁਮਾ ਕੇ ਫਿਰ ਇਸ਼ਾਰਾ ਕੀਤਾ ਸੀ ਬਕਾਲੇ ਵੱਲ ਘੁਮਾਇਆ। ਦਾਸ ਕਈ ਵਾਰੀ ਸੋਚਦਾ ਕਿ ਘੁਮਾਇਆ ਸੀ ਕਿ ਇਤਨੇ ਕੁ ਚੱਕਰ ਤੁਹਾਨੂੰ ਵੀ ਕੱਟਣੇ ਪੈਣਗੇ, ਇਤਨਾ ਕੁ ਘੁੰਮਣਾ ਹੀ ਪਵੇਗਾ, ਫਿਰ ਬਕਾਲੇ ਦਾ ਰਾਹ ਦਿਸੇਗਾ ਅਤੇ ਫਿਰ ਜਾ ਕੇ ਬਕਾਲੇ ਵਿੱਚ ਅਸਲ ਗੁਰੂ ਮਿਲੇਗਾ। ਇੰਨੇ ਚੱਕਰ ਚੱਕਰਾਂ ਵਿੱਚ ਪਵੋਗੇ। ਜਦੋਂ ਮੱਖਣ ਸ਼ਾਹ ਲੁਬਾਣਾ ਨੂੰ ਪਤਾ ਲੱਗਿਆ ਆਪਣੇ ਦੋ ਪੁੱਤਰਾਂ ਪਤਨੀ ਅਤੇ 500 ਘੋੜ ਸਵਾਰਾਂ ਸਮੇਤ ਬਾਬਾ ਬਕਾਲੇ ਪਹੁੰਚ ਗਿਆ, ਬਾਹਰ ਜਾ ਕੇ ਟਿਕਾਣਾ ਕੀਤਾ। ਕਹਾਣੀ ਲੰਬੀ ਹੈ ਕਿਉਂਕਿ ਉੱਥੇ ਧੀਰ ਮੱਲ ਜੀ ਨੇ, ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਉਹ ਵੀ ਉੱਥੇ ਸਨ, ਉਹਨਾਂ ਨੇ ਵੀ ਉੱਥੇ ਆਪਣੀ ਗੱਦੀ ਲਗਾ ਲਈ ਸੀ। ਸਨ ਤਾਂ ਉਹ ਕਰਤਾਰਪੁਰ, ਪਰ ਜਦੋਂ ਬਾਬਾ ਬਕਾਲੇ ਦਾ ਬਚਨ ਸੁਣਿਆ ਤਾਂ ਧੀਰ ਮੱਲ ਜੀ ਵੀ ਪਹੁੰਚ ਗਏ ਬਕਾਲੇ ਕਿ 8ਵੇਂ ਪਾਤਸ਼ਾਹ ਦਾ ਬਚਨ ਹੋਇਆ ਬਾਬਾ ਬਕਾਲੇ ਅਤੇ ਇਹਨਾਂ ਵਿੱਚੋਂ ਤਾਂ ਮੈਂ ਹੀ ਬਾਬਾ ਹਾਂ, 6ਵੇਂ ਪਾਤਸ਼ਾਹ ਦਾ ਪੁੱਤਰ ਤਾਂ ਮੈਂ ਹੀ ਹਾਂ, ਬਾਬੇ ਗੁਰਦਿੱਤੇ ਦਾ ਪੁੱਤਰ ਤਾਂ ਮੈਂ ਹੀ ਹਾਂ, ਇਸ ਵੇਲੇ ਬਾਬਾ ਤਾਂ ਮੈਂ ਹੀ ਹਾਂ, ਮੇਰੇ ਕੋਲ ਹੀ ਸੰਗਤ ਆਵੇਗੀ। ਅਤੇ ਸਾਹਿਬ ਜੀ ਦੀ ਬੀੜ ਵੀ ਉੱਥੇ ਪ੍ਰਕਾਸ਼ ਕੀਤੀ ਮੱਥਾ ਟਿਕਾਉਂਦਾ ਲੋਕਾਂ ਨੂੰ ਕਿ ਮੈਂ ਹੀ ਹਾਂ ਉਹ ਜਿਸ ਨੂੰ ਇਸ਼ਾਰਾ ਹੋਇਆ, ਹੋਰ 22 ਗੁਰੂ ਬਣ ਬੈਠੇ। ਦਸਵੇਂ ਪਾਤਸ਼ਾਹ ਨੇ ਕਿਹਾ ਸੀ ਇਹ 22 ਹੀ ਨਹੀਂ, ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਲਯੁੱਗ ਦਾ ਐਸਾ ਸਮਾਂ ਜਿਹਦੇ ਵਿੱਚ ਘਰ ਘਰ ਗੁਰੂ ਹੋਣਗੇ, ਗੁਰੂ ਹੀ ਨਹੀਂ ਭਗਵਾਨ ਹੀ ਪੈਦਾ ਹੋਣਗੇ। ਕਲਯੁੱਗ ਐਸਾ ਹੈ, ਇਸ ਕਲਯੁੱਗ ਵਿੱਚ ਹਰ ਇੱਕ ਕਹੇਗਾ ਮੈਂ ਗੁਰੂ ਹਾਂ। ਇਸ ਕਲਯੁੱਗ ਵਿੱਚ ਗੁਰੂ 'ਤੇ ਵੀ ਗੱਲ ਨਾ ਠਹਿਰੇਗੀ, ਹਰ ਇੱਕ ਕਹੇਗਾ ਮੈਂ ਭਗਵਾਨ ਹਾਂ। ਅੱਜ ਹਰ ਮੋੜ 'ਤੇ ਬੋਰਡ ਲੱਗੇ ਹੋਏ ਨੇ ਭਗਵਾਨਾਂ ਦੇ, ਹਰ ਮੋੜ 'ਤੇ ਬੋਰਡ ਲੱਗੇ ਨੇ ਭਗਵਾਨਾਂ ਦੇ। ਇਹ ਮੇਰੇ ਕਲਗੀਧਰ ਪਿਤਾ ਨੇ ਬਚਨ ਕਹਿ ਦਿੱਤਾ ਸੀ ਪਹਿਲਾਂ, ਪੜ੍ਹੋ ਸਾਰੇ। ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ, ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ,
ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ, ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ।
ਪਰ ਤਿੰਨ ਤੇ ਇੱਕ ਨਾ ਸਵਰੀ ਕਾਮਾ, ਤਿੰਨ ਤੇ ਇੱਕ ਨਾ ਸਵਰੀ ਕਾਮਾ, ਹੋਏ ਬਹੇਂਗੇ ਰਾਮਾ, ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ,
ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ, ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ।
ਸਤਿਗੁਰੂ ਜੀ ਨੇ ਕਿਹਾ ਘਰ ਘਰ ਵਿੱਚ ਰਾਮ ਹੋ ਕੇ ਬਹਿਣਗੇ, ਭਗਵਾਨ ਹੋ ਕੇ ਬਹਿਣਗੇ। ਹੁਣ ਤੁਸੀਂ ਸਿੱਖ ਪੰਥ ਵਿੱਚ ਹੀ ਨਜ਼ਰ ਮਾਰ ਲਓ, ਜਿਹੜਾ ਸੰਤ ਉੱਠਦਾ ਗੁਰੂ ਬਣਨ ਦੀ ਕੋਸ਼ਿਸ਼ ਕਰਦਾ ਹੈ, ਉਹ ਕਲੰਗੀਆਂ ਵਾਲੇ ਦੇ ਸੰਤ ਨਹੀਂ, ਉਹ ਗੁਰੂ ਨਾਨਕ ਪਾਤਸ਼ਾਹ ਦੇ ਨਹੀਂ, ਉਹ ਕਲਯੁੱਗ ਦੇ ਸੰਤ ਨੇ ਜਿਹੜੇ ਗੁਰੂ ਵੱਲੋਂ ਤੋੜ ਕੇ ਆਪਣੇ ਮਗਰ ਲਾਉਂਦੇ ਨੇ, ਗੁਰੂ ਵੱਲੋਂ ਤੋੜ ਕੇ ਜਿਹੜੇ ਆਪਣੀਆਂ ਦੇਹਾਂ ਦੀ ਪੂਜਾ ਕਰਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਹੋਏ ਬਹੇਂਗੇ ਰਾਮਾ ਘਰ ਘਰ, ਹੋਏ ਬਹੇਂਗੇ ਰਾਮਾ, ਪਰ ਤਿੰਨ ਤੇ ਏਕ ਨਾ ਸਵਰੀ ਕਾਮਾ। ਨੀਤੀ ਦੇ ਸ਼ਾਸਤਰਾਂ ਵਿੱਚ ਬਚਨ ਹੈ ਕਿ ਹਿਰੇ ਸ਼ਿਸ਼ ਧਨ, ਸ਼ਿਸ਼ ਦਾ ਧਨ ਤਾਂ ਲੈਣਾ, ਦਸਵੰਧ ਕੱਢੋ, ਇਹ ਕਰੋ ਵੋ ਕਰੋ, ਪਰ ਸ਼ੋਕ ਨਾ ਹਰੇ, ਸ਼ੰਸ਼ਿਆਂ ਦੀ ਨਿਵਿਰਤੀ ਨਹੀਂ ਕਰਦਾ, ਸੋ ਗੁਰੂ ਘੋਰ ਨਰਕ ਮੈਂ ਪੜੇ। ਅਤੇ ਜਿਨ੍ਹਾਂ ਦੀ ਨਜ਼ਰ ਹੀ ਤੁਹਾਡੀ ਜੇਬ 'ਤੇ ਹੈ, ਉਹਨਾਂ ਦੇ ਆਪਣੇ ਸ਼ੰਸ਼ੇ ਨਹੀਂ ਗਏ, ਤੁਹਾਡੇ ਸ਼ੰਸ਼ੇ ਕਿਵੇਂ ਕੱਢ ਦੇਣਗੇ? ਜਿਨ੍ਹਾਂ ਦੀ ਨਜ਼ਰ ਹੀ ਤੁਹਾਡੇ ਧਨ 'ਤੇ ਹੈ, ਉਹਦਾ ਸ਼ੰਸ਼ਾ ਤਾਂ ਆਪਣਾ ਹੀ ਨਹੀਂ ਗਿਆ, ਆਪ ਹੀ ਭਰਮ ਵਿੱਚ ਹੈ, ਮਾਇਆ ਦੇ ਪਿੱਛੇ ਹੈ, ਉਹ ਤੁਹਾਡੇ ਸ਼ੰਸ਼ੇ ਕਿਵੇਂ ਕੱਢੇਗਾ? ਪਰ ਸਿੱਖਾ, ਤੈਨੂੰ ਭੈ ਕਰਨ ਦੀ ਨਹੀਂ ਲੋੜ, ਤੈਨੂੰ ਭਟਕਣ ਦੀ ਲੋੜ ਨਹੀਂ, ਦਰ ਦਰ 'ਤੇ ਗੁਰੂ ਖੋਜਣ ਦੀ ਲੋੜ ਨਹੀਂ, ਤੇਰੇ 'ਤੇ ਕਿਰਪਾ ਕਲਗੀਧਰ ਪਿਤਾ ਕਰ ਗਏ ਨੇ, ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲੜ ਲਗਾ ਕੇ ਗਏ ਨੇ ਕਿ ਮੇਰਾ ਸਿੱਖ ਭਟਕੇ ਨਾ, ਮੇਰਾ ਸਿੱਖ ਗੁਰੂ ਨਾ ਲੱਭੇ। ਬਚਨ ਕਰ ਗਏ ਸੀ, ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਹਾਂ ਇਹ ਗੁਰੂ ਹੈ, ਤੇਰਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਗੁਰੂ ਨਹੀਂ ਹੈ। ਮੱਖਣ ਸ਼ਾਹ ਚਲਾ ਗਿਆ, ਹੁਣ ਸੋਚਦਾ ਸਾਰੇ ਲੋਕ ਪਹੁੰਚ ਗਏ, ਸਾਰੇ ਜਿਹੜੇ ਪਖੰਡੀ ਅਖੌਤੀ ਗੁਰੂ ਬਣੇ ਸੀ ਉਹਨਾਂ ਦੇ ਏਜੰਟ ਪਹੁੰਚ ਗਏ, ਵਾਹ ਵਾਹ ਮਹਿਮਾ ਉਸਤਤ ਕਿਆ। ਮੱਖਣ ਸ਼ਾਹ ਸੋਚੇ ਹੁਣ ਕਿਹਦੇ ਕੋਲ ਜਾਵਾਂ, ਆਖਰ ਉਹਨੇ ਮਨ ਬਣਾਇਆ ਕਿ ਜਿਹੜੇ ਗੁਰੂ ਨੇ ਮੇਰਾ ਜਹਾਜ਼ ਬੰਨੇ ਲਗਾਇਆ, ਬੇੜਾ ਪਾਰ ਕੀਤਾ, ਉਹ ਗੁਰੂ ਤਾਂ ਜਾਣਦਾ ਹੀ ਹੈ। ਉਹ ਅਰਦਾਸ ਮੈਂ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਦੀ ਅੱਠਵੀਂ ਜੋਤ ਦੇ ਅੱਗੇ, ਅਤੇ ਅੱਠਵੀਂ ਜੋਤ ਮੈਨੂੰ ਕੀ ਪਤਾ ਕਿ ਸਤਿਗੁਰੂ ਜੀ ਸੱਚਖੰਡ ਚਲੇ ਗਏ ਨੇ, ਅਤੇ ਸਤਿਗੁਰੂ ਜੀ ਆਪਣੀ ਜੋਤ ਜਿੱਥੇ ਟਿਕਾ ਕੇ ਗਏ ਨੇ, ਨਿਰਸੰਦੇ ਉਸੇ ਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਅਤੇ ਉਹੀ ਸੱਚਾ ਗੁਰੂ ਹੈ। ਹੁਣ ਨਜ਼ਰ ਤਾਂ ਮੇਰੀ ਨਹੀਂ ਵੇਖਣ 'ਤੇ ਲੱਭਣ ਦੀ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਹੀਂ ਹੈ, ਗੁਰੂ ਹੈ ਪਰ ਮੇਰੀ ਨਜ਼ਰ ਨਹੀਂ। ਅਰਦਾਸ ਕੀਤੀ ਹੀ ਸਤਿਗੁਰੂ ਹੁਣ ਮੈਨੂੰ ਸੋਝੀ ਬਖਸ਼ੋ, ਕਿਰਪਾ ਕਰੋ, ਹੁਣ ਮੈਂ ਨਹੀਂ ਲੱਭ ਸਕਦਾ ਆਪ ਨੂੰ, ਆਪ ਕਿਰਪਾ ਕਰੋ, ਤੁਸੀਂ ਮੈਨੂੰ ਲੱਭ ਲਵੋ। ਜਦੋਂ ਬੱਚਾ ਗੁੰਮ ਜਾਏ ਮੇਲੇ 'ਚ, ਤਾਂ ਮਾਂ ਬਾਪ ਹੀ ਲੱਭਦੇ ਨੇ, ਬੱਚਾ ਕਿੱਥੋਂ ਲੱਭ ਸਕਦਾ? ਮੈਨੂੰ ਤੂੰ ਹੀ ਲੱਭ ਲੈ ਮੇਰੇ ਸਤਿਗੁਰੂ, ਮੈਂ ਨਹੀਂ ਲੱਭ ਸਕਦਾ। ਅਰਦਾਸ ਕੀਤੀ, ਮਨ ਬਣਾਇਆ ਕਿ ਜਿੱਥੇ ਵੀ ਕੋਈ ਕਵੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਣਾ, ਅਤੇ ਜਿੱਥੇ ਆਪੇ ਇਸ਼ਾਰਾ ਕਰਕੇ ਕਹਿ ਦਿੱਤਾ, ਕਿਉਂਕਿ 500 ਮੋਹਰਾਂ ਸੁਖੀਆਂ, ਜਿੱਥੇ ਆਪੇ ਇਸ਼ਾਰਾ ਕਰ ਦਿੱਤਾ 500 ਮੋਹਰਾਂ ਦਾ ਜਹਾਜ਼ ਬੰਨੇ ਲਾਉਣ ਦਾ, ਇਹ ਤਾਂ ਕਿਸੇ ਨੂੰ ਨਹੀਂ ਪਤਾ, ਮੇਰੇ ਮਨ ਦੀ ਗੱਲ ਹੈ, ਆਪੇ ਉਹ ਸੱਚਾ ਗੁਰੂ ਹੀ ਦੱਸੇਗਾ। ਮਨ ਬਣਾ ਲਿਆ, ਦੋ ਦੋ ਮੋਹਰਾਂ ਰੱਖ ਮੱਥਾ ਟੇਕਦਾ ਰਿਹਾ, ਪ੍ਰਸ਼ਾਦ ਸਭ ਤੋਂ ਮਿਲਿਆ ਪਰ ਪਰਮਾਤਮਾ ਨਾ ਮਿਲਿਆ। ਜਿੱਥੇ ਧੀਰ ਮਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪ੍ਰਕਾਸ਼ ਕੀਤੀ ਸੀ, ਉੱਥੇ ਕਹਿੰਦੇ ਸਤਿਕਾਰ ਵਜੋਂ 5 ਮੋਹਰਾਂ ਰੱਖ ਕੇ ਮੱਥਾ ਟੇਕਿਆ, ਧੀਰ ਮਲ ਨੇ ਵੀ ਕੀਮਤੀ ਪੁਸ਼ਾਕੇ ਅਤੇ ਸਿਰੋਪਾ ਬਖਸ਼ਿਸ਼ ਕੀਤੀ, ਪਰ ਚਿੱਤ ਦਾ ਭਰਮ ਨਹੀਂ ਹਟਾਇਆ। ਮਨ ਦੀ ਗੱਲ ਨਾ ਬੁੱਝੀ, ਨਿਰਾਸ਼ ਹੋ ਗਿਆ ਕਿ ਇਹਨਾਂ ਬਾਈਆਂ ਵਿੱਚ ਕੋਈ ਵੀ ਸੱਚਾ ਨਹੀਂ, ਮੈਂ ਕਿਆ ਕਰਾਂਗਾ? ਅਤੇ ਜਿਵੇਂ ਮੈਂ ਭਟਕਦਾ ਹਾਂ, ਮੈਂ ਤਰਸਦਾ ਹਾਂ, ਸੱਚ ਹੀ ਹੈ ਜੋ ਇਤਨੇ ਦਿਨਾਂ ਵਿੱਚ ਇੱਥੇ ਸਿੱਖਾਂ ਦੀ ਭੀੜ ਇੱਕ ਦੂਸਰੇ ਨਾਲ ਗੱਲਾਂ ਕਰਦੀ ਹੈ ਅਤੇ ਭਰਮ ਵਿੱਚ ਪਏ ਹੋਏ ਨੇ। ਕੋਈ ਕਿਸੇ ਨੂੰ ਚੰਗਾ ਕਹਿ ਰਿਹਾ, ਕੋਈ ਕਿਸੇ ਨੂੰ ਚੰਗਾ ਕਹਿ ਰਿਹਾ, ਕੋਈ ਮੇਰੇ ਵਰਗੇ ਰੋ ਰਹੇ ਨੇ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ ਹਾਲੇ ਤੱਕ। ਕਿਆ ਹੋਵੇ, ਕਿਸ ਤਰ੍ਹਾਂ ਬਖਸ਼ਿਸ਼ ਹੋਵੇ? ਉਦਾਸ ਹੈ ਮੱਖਣ ਸ਼ਾਹ, ਸੋਚਦਾ ਕਿ ਚੱਲਿਆ ਜਾਵਾਂ ਜਦੋਂ ਦੱਸ ਪਵੇਗੀ ਗੁਰੂ ਦੀ ਫਿਰ ਆਵਾਂਗਾ। ਉਦਾਸ ਹੈ ਕਿ ਅੱਜ ਬਾਬਾ ਬਕਾਲਾ ਦੀ ਧਰਤੀ ਐਵੇਂ ਛੱਡ ਜਾਵਾਂਗਾ, ਖਾਲੀ ਹੀ ਜਾਵਾਂਗਾ। ਜਿਸ ਗੁਰੂ ਨੇ ਮੇਰਾ ਬੇੜਾ ਪਾਰ ਕੀਤਾ, ਮੇਰੀ ਜਾਨ ਬਚਾਈ, ਜਹਾਜ਼ ਬਚਾਇਆ, ਕਾਰੋਬਾਰਾਂ 'ਚ ਸਹਾਈ ਹੋਇਆ, ਸਤਿਗੁਰੂ ਦੀਦਾਰਾਂ ਤੋਂ ਬਿਨਾਂ ਹੀ ਚੱਲਿਆ ਜਾਵਾਂਗਾ। ਕਦੇ ਮੈਂ ਸ਼ੁਕਰਾਨਾ ਨਾ ਕਰ ਸਕਾਂਗਾ, ਦੀਦਾਰ ਨਾ ਕਰ ਸਕਾਂਗਾ। ਉਦਾਸ ਹੈ ਉਤਨੀ ਦੇਰ 'ਚ। ਕੁਛ ਇਤਿਹਾਸਕਾਰ ਐਸਾ ਵੀ ਕਹਿੰਦੇ ਨੇ ਕਿ ਭਾਈ ਗੜੀਆ ਜੀ ਮਿਲੇ, ਭਾਈ ਗੜੀਆ ਜੀ ਉਹਨੇ ਜੋ ਪੰਜਵੇਂ ਪਾਤਸ਼ਾਹ ਵੇਲੇ ਸਿੱਖੀ ਧਾਰਨ ਕੀਤੀ ਨੇ, ਜਿਨ੍ਹਾਂ ਨੇ ਸਾਈਂ ਮੀਆਂ ਮੀਰ ਜੀ ਦੇ ਇੱਕ ਸੇਵਕ ਨੂੰ ਸੁਖਮਨੀ ਸਾਹਿਬ ਸੁਣਾ ਕੇ ਧਿਆਨ ਵਿੱਚ ਕਰ ਦਿੱਤਾ ਸੀ, ਭਾਈ ਗੜੀਆ ਜੀ। ਗੁਜਰਾਤ ਸ਼ਹਿਰ ਵਿੱਚੋਂ ਜਦੋਂ ਜਾ ਰਹੇ ਸੀ ਬਾਹਰ, ਅਤੇ ਟੁੱਟੇ ਛਿੱਤਰ ਪਹਿਨੇ ਹੋਏ ਸੀ ਅਤੇ ਉਹਦੇ ਨਾਲ ਮਿੱਟੀ ਉੱਡ ਕੇ ਲੱਤਾਂ 'ਤੇ ਪੈ ਰਹੀ ਸੀ, ਕੱਪੜਿਆਂ 'ਤੇ ਪੈ ਰਹੀ ਸੀ, ਅਤੇ ਸ਼ਾਹ ਦੌਲਾ ਜਿਹਨੂੰ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸੁਣਦਿਆਂ ਹੀ ਸਮਾਧੀ ਲੱਗ ਗਈ ਸੀ, ਉਹ ਸ਼ਾਹ ਦੌਲਾ ਵੀ ਸੰਗਤਾਂ ਦੇ ਨਾਲ ਨਾਲ ਭਾਈ ਗੜੀਆ ਜੀ ਨੂੰ ਛੱਡਣ ਜਾ ਰਹੇ ਸੀ। ਉਹ ਮਿੱਟੀ ਪੈਂਦੀ ਵੇਖ ਕੇ ਤਰਸ ਖਾਧਾ ਕਿ ਗੁਰੂ ਹਰਗੋਬਿੰਦ ਜੀ ਤਾਂ ਆਪ ਰਾਜਿਆਂ ਮਹਾਰਾਜਿਆਂ ਵਾਂਗੂ ਰਹਿੰਦੇ ਨੇ, ਅਤੇ ਇਤਨੀ ਉੱਚੀ ਕਮਾਈ ਵਾਲਾ ਸਿੱਖ, ਇਤਨੀ ਬੁਰੀ ਹਾਲਤ, ਟੁੱਟੀ ਹੋਈ ਜੁੱਤੀ ਪਹਿਨੀ ਹੋਈ ਹੈ। ਕਿਉਂ ਨਾ ਹੋਵੇ, ਮੈਂ ਇਹਨਾਂ ਨੂੰ ਇੱਕ ਸੋਨੇ ਦੀ ਇੱਟ ਦੇ ਦਿਆਂ, ਸਾਰੀ ਜ਼ਿੰਦਗੀ ਸੋਹਣਾ ਗੁਜ਼ਰਾਨ ਕਰਨਗੇ। ਕਿਉਂ ਨਾ ਐਸਾ ਹੋਵੇ। ਪਿੱਛੇ ਪਿੱਛੇ ਤੁਰੇ ਜਾ ਰਹੇ ਨੇ ਭਾਈ ਗੜੀਆ ਜੀ ਨੂੰ ਗੁਜਰਾਤ ਸ਼ਹਿਰ ਵਿੱਚੋਂ ਬਾਹਰ ਛੱਡਣ ਲਈ, ਅਤੇ ਨਾਲ ਇਹ ਸ਼ੰਕੇ ਵਿੱਚ ਪੈ ਗਿਆ ਸ਼ਾਹ ਦੌਲਾ। ਸੰਗਤਾਂ ਵੀ ਨਾਲ ਨੇ, ਸ਼ਾਹ ਦੌਲਾ ਵੀ ਨਾਲ ਹੈ। ਭਾਈ ਗੜੀਆ ਜੀ ਖਿਆਲ ਪਕੜ ਗਏ, ਭਾਈ ਗੜੀਆ ਜੀ ਸਮਝ ਗਏ ਕਿ ਸ਼ਾਹ ਦੌਲਾ ਦੇ ਅੰਦਰ ਕਿਆ ਚੱਲ ਰਿਹਾ ਹੈ। ਅਤੇ ਅੱਗੇ ਛੋਟੇ ਛੋਟੇ ਟਿੱਬੇ ਆਏ, ਰੇਤ ਦੇ, ਰੇਤ ਦੇ ਟਿੱਬੇ। ਰਾਹ ਛੱਡ ਕੇ ਭਾਈ ਗੜੀਆ ਜੀ ਉਸ ਰੇਤ ਦੇ ਟਿੱਬੇ ਵੱਲ ਹੋਏ, ਅਤੇ ਸ਼ਾਹ ਦੌਲਾ ਜੀ ਕਹਿਣ ਲੱਗੇ, ਭਾਈ ਜੀ ਰਸਤਾ ਤਾਂ ਇਹ ਹੀ ਜਾਂਦਾ ਹੈ ਸਿੱਧਾ। ਅਤੇ ਭਾਈ ਗੜੀਆ ਮੁਸਕਰਾ ਕੇ ਕਹਿਣ ਲੱਗੇ, ਸ਼ਾਹ ਦੌਲਾ ਇਹਦਾ ਰੋਣਾ ਜ਼ਰਾ। ਸ਼ਾਹ ਦੌਲਾ ਆਏ ਅਤੇ ਰੇਤ ਦੇ ਟਿੱਬੇ ਵਿੱਚ ਆਪਣਾ ਪੈਰ ਮਾਰ ਕੇ ਕਹਿਣ ਲੱਗੇ, ਆਹ ਕੀ ਹੈ। ਜਦੋਂ ਸ਼ਾਹ ਦੌਲਾ ਨੇ ਵੇਖਿਆ, ਉਹ ਸਾਰਾ ਹੀ ਸੋਨੇ ਦਾ ਬਣਿਆ ਹੋਇਆ ਸੀ, ਸਾਰਾ ਹੀ ਸੋਨੇ ਦਾ ਬਣਿਆ ਹੋਇਆ ਸੀ। ਕਿਉਂਕਿ ਗੁਰੂ 'ਤੇ ਸ਼ੰਕਾ ਚਲੀ ਗਈ ਸੀ ਨਾ ਸ਼ਾਹ ਦੌਲਾ ਦੀ, ਕਿ ਗੁਰੂ ਨੇ ਇਹਨਾਂ ਨੂੰ ਕੁਛ ਨਹੀਂ ਦਿੱਤਾ। ਉਹ ਦੱਸ ਰਿਹਾ ਕਿ ਸ਼ਾਹ ਦੌਲਾ, ਸ਼ਾਹ ਦੌਲਾ। ਉਸੇ ਵੇਲੇ ਸ਼ੰਕਾ ਨਿਵਿਰਤ ਹੋ ਗਈ, ਚਰਨ ਫੜ ਲਏ, ਰੋਣ ਲੱਗ ਪਏ, ਕਹਿੰਦੇ ਮੈਂ ਤਾਂ ਐਵੇਂ ਸ਼ੰਕਾ ਕੀਤਾ। ਕਹਿੰਦੇ ਹਾਂ, ਮੇਰੇ 'ਤੇ ਸ਼ੰਕਾ ਕਰ ਲੈਂਦਾ ਕੋਈ ਗੱਲ ਨਹੀਂ ਸੀ, ਪਰ ਮੇਰੇ ਗੁਰੂ 'ਤੇ ਸ਼ੰਕਾ ਕੀਤਾ, ਗੁਰੂ ਹਰਗੋਬਿੰਦ ਸਾਹਿਬ 'ਤੇ। ਇਸ ਲਈ ਮੈਨੂੰ ਸੋਨਾ ਦਿਖਾਉਣਾ ਪਿਆ ਮਿੱਟੀ ਦੇ ਵਿੱਚ। ਸ਼ਾਹ ਦੌਲਾ, ਕਿਤਨੀ ਲੋੜ ਹੈ ਸੋਨਾ ਚੁੱਕ ਲਓ, ਕਿਤਨੀ ਲੋੜ ਹੈ, ਜਿਤਨੀ ਜ਼ਰੂਰਤ ਹੈ ਲੈ ਜਾਓ। ਉਹ ਭਾਈ ਗੜੀਆ ਜੀ ਗੁਜਰਾਤ ਤੋਂ ਚੱਲ ਕੇ ਕਸ਼ਮੀਰ ਪਹੁੰਚੇ, ਸਾਰੀ ਕਾਰ ਸੇਵਾ ਜਦੋਂ ਸੁਣਿਆ ਨਾ, ਕਾਲ ਪੈ ਗਿਆ, ਲੋਕਾਂ ਕੋਲ ਰੋਟੀ ਨਹੀਂ, ਖਾਣ ਲਈ ਪਹਿਨਣ ਲਈ ਕੱਪੜਾ ਨਹੀਂ, ਸਾਰੀ ਕਾਰ ਭੇਟਾ ਕਸ਼ਮੀਰ ਵਿੱਚ ਵੰਡਾ ਹੈ, ਵੰਡ ਕੇ ਆ ਗਏ ਖਾਲੀ ਹੱਥ, ਖਾਲੀ ਹੱਥ। ਸਾਰੇ ਮਸੰਦਾਂ ਨੇ ਸੋਚਿਆ ਭਾਈ ਗੜੀਆ ਜੀ ਨੂੰ ਤਾਂ ਜੁੱਤੀਆਂ ਪਹਿਣਗੀਆਂ ਗੁਰੂ ਹਰਗੋਬਿੰਦ ਸਾਹਿਬ ਤੋਂ, ਕਿਉਂਕਿ ਕਸ਼ਮੀਰ ਦੀ ਕਾਰ ਭੇਟਾ ਬੜੀ ਮੰਨੀ ਹੋਈ ਸੀ। ਪਹੁੰਚੀ ਕੋਈ ਨਹੀਂ, ਦਮੜਾ ਨਹੀਂ ਪਹੁੰਚਿਆ, ਸਾਰਾ ਹੀ ਲੁਟਾ ਆਏ ਰਹੇ। ਜਦੋਂ ਲਾਈਨ ਵਿੱਚ ਖਲੋਤੇ ਨੇ, ਗੁਰੂ ਹਰਗੋਬਿੰਦ ਸਾਹਿਬ ਤਖ਼ਤ ਸਾਹਿਬ 'ਤੇ ਬੈਠੇ ਨੇ, ਅਕਾਲ ਤਖ਼ਤ ਸਾਹਿਬ 'ਤੇ, ਗੁਰੂ ਹਰਗੋਬਿੰਦ ਸਾਹਿਬ, ਭਾਈ ਗੜੀਆ ਜੀ ਲਾਈਨ ਵਿੱਚ ਲੱਗੇ, ਸੰਗਤਾਂ ਮੱਥਾ ਟੇਕ ਰਹੀਆਂ ਨੇ, ਅਤੇ ਉਹਨਾਂ ਦੇ ਮਨ ਵਿੱਚ ਵੀ ਹੋ ਰਿਹਾ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪੀਓ, ਪਤਾ ਨਹੀਂ ਕਿਵੇਂ ਝਿੜਕਾਂ ਪੈਣਗੀਆਂ, ਕਾਰ ਸੇਵਾ ਲੈਣ ਗਿਆ ਸੀ, ਕਾਰ ਭੇਟਾ ਲੈਣ ਗਿਆ ਸੀ, ਲਿਆਂਦਾ ਕੁਛ ਨਹੀਂ, ਸਾਰਾ ਹੀ ਵੰਡ ਕੇ ਆ ਗਏ। ਪਰ ਅਰਦਾਸ ਕੀਤੀ ਸੀ, ਹੇ ਗੁਰੂ ਹਰਗੋਬਿੰਦ ਸਾਹਿਬ, ਇਹ ਆਪ ਦੇ ਨਾਮ 'ਤੇ ਮੈਂ ਸਦਾ ਵਰਤ ਲਗਾਉਣ ਲੱਗਿਆ ਹਾਂ, ਆਪ ਦੇ ਖਜ਼ਾਨਿਆਂ 'ਚੋਂ, ਕਿਉਂਕਿ ਆਪ ਦਾ ਬਚਨ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇਹ ਆਪ ਦੀ ਗੋਲਕ ਅਤੇ ਆਪ ਦੀ ਸ਼ਰਨ ਸਮਝ ਕੇ ਸੇਵਾ ਵਿੱਚ ਲਾਉਣ ਲੱਗਿਆ ਹਾਂ। ਪਰ ਅੱਜ ਜਦੋਂ ਮਸੰਦਾਂ ਤੋਂ ਗੱਲਾਂ ਸੁਣੀਆਂ, ਇੱਧਰੋਂ ਉੱਧਰੋਂ ਸੁਣੀਆਂ, ਮੱਥਾ ਟੇਕਣ ਲੱਗੇ, ਹਾਲੇ ਭਾਈ ਗੜੀਆ ਜੀ ਕੰਬ ਰਹੇ ਨੇ, ਦਿਲ ਉਹਨਾਂ ਦਾ ਡੋਲ ਰਿਹਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਤਾ ਨਹੀਂ ਕੀ ਕਹਿਣਗੇ। ਜਦੋਂ ਭਾਈ ਗੜੀਆ ਜੀ ਸਾਹਮਣੇ ਆਏ, ਅਜੇ ਦੱਸਣ ਹੀ ਲੱਗੇ ਸੀ, ਮੱਥਾ ਟੇਕ ਕੇ ਗਰੀਬ ਨਵਾਜ ਕਾਰ ਭੇਟਾ ਵੀ ਲਿਆਉਣੀ ਸੀ, ਅਜੇ ਸ਼ੁਰੂ ਨਹੀਂ ਸੀ ਕੀਤਾ, ਅਤੇ ਗੁਰੂ ਹਰਗੋਬਿੰਦ ਸਾਹਿਬ ਆਸਣ ਤੋਂ ਉੱਠ ਕੇ ਖੜ੍ਹੇ ਹੋ ਗਏ, ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਕਾਰ ਭੇਟਾ ਪਹੁੰਚ ਗਈ, ਕਾਰ ਭੇਟਾ ਪਹੁੰਚ ਗਈ, ਕਾਰ ਭੇਟਾ ਪਹੁੰਚ ਗਈ, ਤਿੰਨ ਵਾਰ ਕਿਹਾ। ਇਤਨੇ ਇੱਕ ਮਿੱਕ ਸਨ ਗੁਰੂ ਨਾਲ ਅੰਦਰੋਂ, ਉਹ ਭਾਈ ਗੜੀਆ ਜੀ ਇੱਥੇ, ਕਿਉਂਕਿ ਐਸਾ ਵੀ ਜ਼ਿਕਰ ਆਉਂਦਾ ਕਿ ਮਾਤਾ ਨਾਨਕੀ ਜੀ ਨੇ, ਜੋ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਸਨ, ਇਹਨਾਂ ਨੇ ਚਿੱਠੀ ਪਾਈ ਸੀ ਭਾਈ ਗੜੀਆ ਜੀ ਨੂੰ ਅੰਮ੍ਰਿਤਸਰ, ਕਿ ਸਾਰਾ ਪੰਥ ਇਸ ਵੇਲੇ ਤੁਹਾਡੀ ਗੱਲ ਨੂੰ ਸੱਚ ਮੰਨਦਾ, ਅੱਜ ਸੰਗਤਾਂ ਸਾਰੀਆਂ ਕੁਰਾਹੇ ਪਈਆਂ ਹੋਈਆਂ ਨੇ, ਭਟਕ ਗਈਆਂ ਨੇ, ਅਲੱਗ ਅਲੱਗ ਰਾਹ ਹੋ ਗਏ ਨੇ, ਇੱਕ ਗੁਰੂ ਘਰ ਦੀ ਗੱਦੀ ਦੇ 22 ਵਾਰਸ ਬਣ ਚੁੱਕੇ ਨੇ, ਭਾਈ ਗੜੀਆ ਜੀ ਤੁਹਾਡਾ ਆਉਣਾ ਜ਼ਰੂਰੀ ਹੈ, ਆ ਕੇ ਸਮਝਾਓ ਸੰਗਤ ਨੂੰ। ਦੂਸਰੀ ਗੱਲ ਕਿ ਗੁਰੂ ਤੇਗ ਬਹਾਦਰ ਜੀ ਮੇਰਾ ਬਚਨ ਨਹੀਂ ਮੰਨਦੇ, ਭੋਰਿਆਂ 'ਚੋਂ ਬਾਹਰ ਨਹੀਂ ਨਿਕਲਦੇ, ਚੁੱਪ ਨਹੀਂ ਤੋੜਦੇ, ਅੰਤਰ ਧਿਆਨ ਰਹਿੰਦੇ ਨੇ, ਇਹਨਾਂ ਨੂੰ ਵੀ ਆ ਕੇ ਬੇਨਤੀ ਕਰੋ, ਤੁਹਾਨੂੰ ਵੱਡੇ ਸਿੱਖ ਜਾਣ ਕੇ ਤੁਹਾਡਾ ਕਹਿਣਾ ਨਹੀਂ ਮੋੜਨਗੇ, ਤੁਹਾਨੂੰ ਆਪਣੀ ਵੱਡੀ ਜਗ੍ਹਾ ਜਾਣ ਕੇ ਇਹ ਤੁਹਾਡਾ ਕਹਿਣਾ, ਤੁਹਾਡੀ ਸਲਾਹ ਨਹੀਂ ਮੋੜਨਗੇ। ਅਤੇ ਕਹਿੰਦੇ ਭਾਈ ਗੜੀਆ ਜੀ ਅਤੇ ਤੀਸਰੇ ਪਾਤਸ਼ਾਹ ਦੇ ਅੰਸ਼ ਬੰਸ਼ ਵਿੱਚੋਂ ਅੱਗੋਂ, ਅਤੇ ਉੱਧਰੋਂ ਸੂਰਜਮੱਲ ਜੀ ਦੇ ਪੋਤਰੇ, ਇਹ ਸਾਰੇ ਉੱਥੇ ਪਹੁੰਚੇ ਸਨ ਇਸ ਗੱਲ ਦਾ ਨਿਪਟਾਰਾ ਕਰਨ ਲਈ। ਕੁਛ ਇਤਿਹਾਸ ਤਾਂ ਇਉਂ ਕਹਿੰਦੇ ਨੇ ਕਿ ਮੱਖਣ ਸ਼ਾਹ ਦੇ ਪਹੁੰਚਣ ਤੋਂ ਕੁਝ ਮਹੀਨੇ ਪਹਿਲਾਂ ਗੱਦੀ ਦੀ ਰਸਮ ਹੋ ਚੁੱਕੀ ਸੀ, ਦਿੱਲੀ ਦੀ ਸੰਗਤ ਵੀ ਦਰਗਾਹ ਮੱਲ ਜੀ ਨਾਲ ਪਹੁੰਚ ਗਈ ਸੀ, ਅਤੇ ਭਾਈ ਗੜੀਆ ਜੀ ਵੀ ਉੱਧਰੋਂ ਆ ਗਏ ਸਨ, ਤੀਸਰੇ ਪਾਤਸ਼ਾਹ ਦੀ ਅੰਸ਼ ਬੰਸ਼ ਵੀ ਆ ਗਈ ਸੀ, ਅਤੇ ਉੱਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਅੰਸ਼ ਬੰਸ਼ ਧੀਰ ਮੱਲ ਜੀ ਤੋਂ ਬਿਨਾਂ ਸੀ ਉਹ ਵੀ ਸਾਰੀ ਆ ਗਈ ਸੀ। ਉਹਨਾਂ ਨੇ ਸਾਰਿਆਂ ਨੇ, ਜੋ ਭਾਈ ਦਰਗਾਹ ਮੱਲ ਜੀ ਇੱਥੋਂ ਗਏ ਸਨ, ਉਹਨਾਂ ਦੇ ਪਾਸ ਉਹ ਵਸਤਾਂ ਸੀ, ਅਤੇ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਵਿੱਚੋਂ ਸਨ, ਉਹ ਵੀ ਬੁਲਾ ਲਏ ਗਏ ਸਨ, ਅਤੇ ਬਾਬਾ ਗੁਰਦਿੱਤਾ ਜੀ ਦੀ ਰਾਹੀਂ, ਕਿਉਂਕਿ ਬਾਬਾ ਬੁੱਢਾ ਜੀ ਨੂੰ ਹੀ ਇਹ ਹੱਕ ਸੀ ਗੁਰਗੱਦੀ ਦੀ ਰਸਮ ਅਦਾ ਕਰਨ ਦਾ, ਤੋ ਉਹ ਭਾਈ ਬਾਬਾ ਗੁਰਦਿੱਤਾ ਜੀ ਨੇ ਦਰਗਾਹੀ ਮੱਲ ਜੀ ਦੇ ਕਹਿਣ 'ਤੇ ਗੁਰਗੱਦੀ ਦੀ ਰਸਮ, ਗੁਰਗੱਦੀ ਦਾ ਤਿਲਕ ਦੇ ਦਿੱਤਾ ਸੀ। ਇਤਿਹਾਸ ਹਿਸਟਰੀ ਇਉਂ ਵੀ ਕਹਿੰਦੀ ਹੈ, ਪਰ ਫਿਰ ਵੀ ਗੁਰੂ ਤੇਗ ਬਹਾਦਰ ਜੀ ਅਜੇ ਬਾਹਰ ਨਹੀਂ ਸੀ ਆਉਣ ਲੱਗੇ, ਇਕਾਂਤਵਾਸ ਅਤੇ ਅੰਤਰਮੁਖ ਰਹਿੰਦੇ ਸੀ, ਦੀਵਾਨ ਸੱਜਣੇ ਸ਼ੁਰੂ ਹੋ ਗਏ ਸੀ, ਪਰ ਆਪ ਜ਼ਿਆਦਾਤਰ ਇਕਾਂਤਵਾਸ ਰੱਖਦੇ ਸੀ। ਫਿਰ ਮੱਖਣ ਸ਼ਾਹ ਨੇ ਜਦ ਇਸ ਤਰ੍ਹਾਂ ਬੇਨਤੀ ਕੀਤੀ, ਪ੍ਰਾਰਥਨਾ ਕੀਤੀ, ਅੱਜ ਉਦਾਸ ਹੈ ਮੱਖਣ ਸ਼ਾਹ, ਵਾਪਸ ਆਉਣ ਲੱਗਿਆ, ਭਾਈ ਗੜੀਆ ਜੀ ਜਾ ਕੇ ਮਿਲੇ ਨੇ, ਮੋਢੇ 'ਤੇ ਹੱਥ ਰੱਖਿਆ, ਗੁਰਸਿੱਖਾ ਤੂੰ ਸਿੱਖ ਲੱਗਦਾ ਅਤੇ ਉਦਾਸ ਕਿਉਂ? ਭਾਈ ਗੜੀਆ ਜੀ ਨੇ ਜਾ ਕੇ ਕਿਹਾ, ਤੂੰ ਸਿੱਖ ਹੈ ਉਦਾਸ ਕਿਉਂ? ਉਹ ਕਹਿੰਦਾ, ਮੈਂ ਖਾਲੀ ਜਾ ਰਿਹਾ ਹਾਂ ਇੱਥੋਂ। ਸਾਰੀ ਕਹਾਣੀ ਦੱਸੀ, ਕਿਵੇਂ ਬੇੜਾ ਮੇਰਾ ਡੁੱਬਦਾ ਹੋਇਆ ਪਾਰ ਹੋਇਆ, ਕਿਵੇਂ ਦਿੱਲੀ ਆਇਆ, ਫਿਰ ਕਿਵੇਂ ਬਾਬਾ ਬਕਾਲੇ ਆਇਆ, ਕਿਵੇਂ 22 ਮੰਜੀਆਂ ਦੀ ਕਹਾਣੀ, ਕਿਵੇਂ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ, ਧੀਰ ਮੱਲ ਦੇ ਅੱਗੇ 5 ਮੋਹਰਾਂ ਰੱਖ ਕੇ ਮੱਥਾ ਟੇਕਿਆ, ਕਿਸੇ ਨੇ ਮੇਰੇ ਦਿਲ ਦੀ ਗੱਲ ਨਾ ਜਾਣੀ। ਭਾਈ ਗੜੀਆ ਜੀ ਹੁਣ ਆਪ ਨਹੀਂ ਕਹਿਣਾ ਚਾਹੁੰਦੇ ਸਨ, ਭਾਈ ਗੜੀਆ ਜੀ ਕਹਿੰਦੇ ਇੱਕ ਹੋਰ ਵੀ ਹੈ ਜੋ ਬਾਬਾ ਬਕਾਲੇ ਬਚਨ ਹੋਇਆ ਸੀ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਿਆਂ 'ਚੋਂ ਬਾਬਾ ਤਾਂ ਗੁਰੂ ਤੇਗ ਬਹਾਦਰ ਜੀ ਹੈਨ। ਉਹ ਕਹਿੰਦਾ ਇੰਨੇ ਦਿਨਾਂ ਵਿੱਚ ਕੋਈ ਦਾਅਵੇਦਾਰ ਉਹਨਾਂ ਦਾ ਨਹੀਂ ਮਿਲਿਆ। ਕਹਿੰਦੇ ਉਹ ਚੁੱਪ ਨੇ, ਅੰਤਰਮੁੱਖ ਨੇ, ਸ਼ਾਂਤ ਚਿੱਤ ਨੇ। ਉਹ ਇਹ ਮਾਣ ਪ੍ਰਭ ਤਾਂ ਇਵੇਂ ਨਹੀਂ ਚਾਹੁੰਦੇ, ਉਹ ਸੱਚ ਵਿੱਚ ਜੁੜੇ ਹੋਏ ਨੇ। ਭਾਈ ਗੜੀਆ ਜੀ ਦੇ ਨਾਲ ਮੱਖਣ ਸ਼ਾਹ ਚਲਾ ਗਿਆ। ਮਾਤਾ ਜੀ ਤੋਂ ਇਜਾਜ਼ਤ ਲਈ ਅੰਦਰ ਚਲੇ ਗਏ। ਦੋ ਮੋਹਰਾਂ ਰੱਖੀਆਂ, ਮੱਥਾ ਟੇਕ ਦਿੱਤਾ। ਤੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇਤਰ ਖੋਲ੍ਹੇ, ਕਹਿਣ ਲੱਗੇ ਮੱਖਣ ਸ਼ਾਹ ਜਦੋਂ ਤੇਰਾ ਬੇੜਾ ਸਾਗਰ ਵਿੱਚ ਡੁੱਬ ਰਿਹਾ ਸੀ ਉਸ ਵੇਲੇ ਤਾਂ 500 ਮੋਹਰ ਸੁਖੀ ਸੀ, ਉਸ ਵੇਲੇ 500 ਮੋਹਰ ਸੁਖੀ ਸੀ, ਅਤੇ ਅੱਜ ਸੁੱਖਣਾ ਨਹੀਂ ਦੇ ਰਿਹਾ, ਦੋ ਮੋਹਰਾਂ ਰੱਖ ਕੇ ਖੇੜਾ ਛੁੜਾ ਰਿਹਾ। ਅਤੇ ਕਹਿੰਦੇ ਫਿਰ ਪੱਲਾ ਚੁੱਕ ਕੇ ਵਿਖਾਇਆ ਆਪਣਾ ਮੋਢਾ ਕਿ ਦੇਖ ਮੱਖਣ ਸ਼ਾਹ, ਸਾਡੇ ਮੋਢੇ ਵਿੱਚ ਤਾਂ ਤੇਰੇ ਜਹਾਜ਼ ਦੀਆਂ ਕਿੱਲਾਂ ਖੂਬੀਆਂ ਹਾਲੇ ਤੱਕ ਜ਼ਖਮ ਬਣੇ ਹੋਏ ਨੇ, ਕਿੱਲਾਂ ਖੂਬੀਆਂ ਨੇ ਮੇਰੇ ਮੋਢੇ ਵਿੱਚ, ਜ਼ਖਮ ਨੇ ਠੀਕ ਨਹੀਂ ਹੋਏ ਹਾਲੇ ਤੱਕ। ਫਿਰ ਬਾਕੀ ਕੀ ਰਹਿ ਗਈ, ਚਰਨਾਂ 'ਤੇ ਢਹਿ ਪਿਆ, ਰੋਣ ਲੱਗ ਪਿਆ, ਸਤਿਗੁਰੂ ਇਤਨੇ ਛੁਪ ਕੇ ਬਹਿ ਗਏ। ਫਿਰ ਕਹਿੰਦੇ ਨੇ ਉੱਥੇ ਹੀ ਰਹਿ ਗਿਆ। ਰਾਤੇ ਰਾਤ ਸਤਿਗੁਰੂ ਜੀ ਦਾ ਸੁੰਦਰ ਚੋਲਾ ਤਿਆਰ ਕਰਵਾਇਆ, ਦੂਸਰੇ ਦਿਨ ਪੂਰੇ ਜਾਹੋ ਜਲਾਲ ਨਾਲ ਸਤਿਗੁਰੂ ਜੀ ਦੇ ਪਾਸ ਆਇਆ। 500 ਮੋਹਰਾਂ ਵੀ ਜੋ ਕਮਾਈ ਦੇ ਵਿੱਚੋਂ ਦਸਵੰਦ ਸੀ ਉਹ ਵੀ ਮੱਥਾ ਟੇਕਿਆ। ਅਤੇ ਕਹਿੰਦੇ ਨੇ ਸਤਿਗੁਰਾਂ ਨੂੰ ਪ੍ਰਗਟ ਕਰਨ ਵਾਸਤੇ ਪੱਲਾ ਫੇਰਨ ਦਾ ਮਨ ਬਣਾਇਆ ਕੋਠੇ 'ਤੇ ਚੜ੍ਹ ਕੇ ਕਿ ਪੱਲਾ ਫੇਰ ਦੇਣਾ। ਜਿਵੇਂ ਕੋਈ ਢੋਲ ਵਜਵਾ ਕੇ ਅਤੇ ਪੱਲਾ ਫੇਰਦਾ ਸੀ, ਉਸ ਜ਼ਮਾਨੇ ਦਾ ਇੱਕ ਢੰਗ ਸੀ, ਤਰੀਕਾ ਸੀ ਆਪਣੀ ਗੱਲ ਸਮੂਹਕ ਤੌਰ 'ਤੇ ਕਹਿਣ ਦਾ, ਇੱਕ ਢੰਗ ਸੀ, ਤਰੀਕਾ ਸੀ। ਜਦੋਂ ਪਤਾ ਲੱਗਿਆ ਕਿ ਗੁਰੂ ਜੀ ਨੇ ਕਿਹਾ ਜਿਸ ਨੇ ਵੀ ਪੱਲਾ ਫੇਰਿਆ, ਜਿਸ ਨੇ ਰੌਲਾ ਪਾਇਆ, ਉਸ ਦਾ ਮੂੰਹ ਕਾਲਾ ਕਰਾਂਗੇ। ਅਤੇ ਕਹਿੰਦੇ ਮੱਖਣ ਸ਼ਾਹ ਮਾਤਾ ਜੀ ਕੋਲ ਗਏ ਅਤੇ ਲੰਗਰ 'ਚੋਂ ਤਵਾ ਲੈ ਕੇ ਉਸ ਦੀ ਕਾਲਖ ਆਪਣੇ ਮੂੰਹ 'ਤੇ ਮਲ ਲਈ, ਮੂੰਹ ਕਾਲਾ ਕਰ ਲਿਆ। ਮੂੰਹ ਕਾਲਾ ਕਰਕੇ ਢੋਲ ਵਜਾਉਣ ਵਾਲੇ ਮੰਗਵਾਏ, ਢੋਲ ਵਜਵਾਇਆ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਮੱਖਣ ਸ਼ਾਹ ਲੋਬਾਣਾ ਕੋਠੇ 'ਤੇ ਚੜ੍ਹ ਗਿਆ ਅਤੇ ਉਹਨੇ ਇੱਕ ਆਵਾਜ਼ ਦਿੱਤੀ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਅਤੇ ਸੰਗਤਾਂ ਦੇ ਸਾਹਮਣੇ ਆਪਣੀ ਕਹਾਣੀ ਦੱਸੀ। ਸਮਾਪਤੀ ਹੈ, ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।